ਗੁਰੂ ਕੇਵਲ ਅਤੇ ਕੇਵਲ ਗੁਰੂ ਨਾਨਕ ਦੇਵ ਮਹਾਰਾਜ ਹੀ ਰਹੇ। ਉਹਨਾਂ ਨੇ ਕੇਵਲ ਅਤੇ ਕੇਵਲ ਸਰੀਰ ਬਦਲੇ ਨੇ, ਮਕਾਨ ਬਦਲੇ ਨੇ, ਪਰ ਮਕਾਨ ਵਿੱਚ ਰਹਿਣ ਵਾਲਾ ਨਹੀਂ ਬਦਲਿਆ। ਮਕਾਨ ਕੋਈ ਵੀ ਬੰਦਾ ਬਦਲ ਸਕਦਾ, ਪਰ ਮਕਾਨ ਬਦਲਣ ਦੇ ਨਾਲ ਮਕਾਨ ਵਿੱਚ ਵਸਣ ਵਾਲਾ ਨਹੀਂ ਕਦੇ ਬਦਲਿਆ ਕਰਦਾ। ਗੁਰੂ ਕਿਰਪਾ ਕਰਨ ਆਪਾਂ ਇਸ ਪ੍ਰਕਰਨ ਨੂੰ ਆਪ ਜੀ ਦੀ ਸੇਵਾ ਦੇ ਵਿੱਚ ਗੁਰਮਤ ਮੁਤਾਬਕ ਗੁਰੂ ਦੀ ਕਿਰਪਾ ਸਦਕਾ ਵਿਚਾਰ ਸਕੀਏ। ਤੁਸੀਂ ਬਾਣੀ ਪੜ੍ਹਨ ਵਾਲੇ ਗੁਰਮੁਖ ਪਿਆਰੇ ਬੈਠੇ ਹੋ, ਆਪਾਂ ਰੋਜ਼ਾਨਾ ਜਾਪ ਸਾਹਿਬ ਦੀ ਬਾਣੀ ਪੜ੍ਹਦੇ ਸੁਣਦੇ ਹਾਂ। ਅਕਿਆਸ਼ਮੀ ਪੌੜੀ ਦੇ ਵਿੱਚ ਦਸ਼ਮੇਸ਼ ਪਿਤਾ ਦਾ ਪਾਵਨ ਬਚਨ ਹੈ, ਸਾਡੀ ਅੰਮ੍ਰਿਤ ਦੀ ਬਾਣੀ ਹੈ ਜਾਪ ਸਾਹਿਬ। ਜਦੋਂ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਜਾਂਦਾ ਤਾਂ ਜਾਪ ਸਾਹਿਬ ਬੜੇ ਪ੍ਰੇਮ ਨਾਲ ਪੜ੍ਹਿਆ ਜਾਂਦਾ। ਅਕਿਆਸ਼ਮੀ ਪੌੜੀ ਦੇ ਵਿੱਚ ਗਰੀਬ ਨਿਵਾਸ ਸਵਾਮੀ ਜੀ ਕਹਿੰਦੇ ਨੇ, ਕਹਿੰਦੇ ਏਕ ਮੂਰਤ ਅਨੇਕ ਦਰਸ਼ਨ, ਕੀਨ ਰੂਪ ਅਨੇਕ। ਸਾਡੇ ਗੁਰੂਆਂ ਨੇ ਅਨੇਕਾਂ ਰੂਪਾਂ ਦੇ ਅੰਦਰ ਦੁਨੀਆਂ ਨੂੰ ਉਤਾਰਿਆ, ਪਰ ਅਸਲ ਵਿੱਚ ਗੁਰੂ ਸਾਡਾ ਇੱਕ ਹੈ। ਏਕ ਮੂਰਤ ਅਨੇਕ ਦਰਸ਼ਨ, ਕੀਨ ਰੂਪ ਅਨੇਕ, ਖੇਲ ਖੇਲ ਆਖੇਲ ਖੇਲਣ ਅੰਤ ਕੋ ਫਿਰ ਏਕ। ਸਾਡਾ ਗੁਰੂ ਇੱਕ ਹੈ, ਸਾਡੇ ਗੁਰੂ ਦਸ ਜਾਂ ਗਿਆਰਾਂ ਨਹੀਂ। ਆਓ ਆਪਾਂ ਇਸ ਪ੍ਰਕਰਨ ਨੂੰ ਇਤਿਹਾਸ ਦੀ ਕਸਵੱਟੀ ਦੇ ਨਾਲ ਨਾਲ ਗੁਰਬਾਣੀ ਦੀ ਕਿਰਪਾ ਸਦਕਾ ਨਿਖਾਰਨ ਦਾ ਯਤਨ ਕਰੀਏ। ਮਾਲਵੇ ਦੀ ਧਰਤੀ ਦੇ ਉੱਤੇ ਸਤ ਸੰਗਤ ਇੱਕ ਪਿੰਡ ਹੈ, ਜਿਸ ਪਿੰਡ ਦਾ ਨਾਂ ਹੈ ਗੁਰੂ ਸਰ ਮਹਿਰਾਜ। ਗੁਰੂ ਸਰ ਮਹਿਰਾਜ ਨਗਰ ਬੜਾ ਕਰਮਾਂ ਵਾਲਾ ਨਗਰ ਹੈ। ਇਸ ਨਗਰ ਦੇ ਵਿੱਚ ਸਾਡੇ ਗੁਰੂ ਪਿਤਾ ਜੀ ਦੇ ਪਾਵਨ ਮੁਬਾਰਕ ਚਰਨ ਪਏ ਨੇ। ਇਤਿਹਾਸ ਦੇ ਪੰਨਿਆਂ ਦੇ ਉੱਤੇ ਇਹ ਵੀ ਲਿਖਿਆ ਮਿਲਦਾ ਕਿ ਛੇਵੇਂ ਪਾਤਸ਼ਾਹ ਵੱਡ ਜੋਧਾ ਪਰ ਉਪਕਾਰੀ ਸੋਹਣੇ ਨੈਣਾਂ ਵਾਲੇ ਗੁਰੂ ਪੀਰੀ ਮੀਰੀ ਵਾਲੀ ਸੱਚੀ ਸਰਕਾਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਤੀਸਰੀ ਜੰਗ ਇਸ ਨਗਰ ਦੇ ਵਿੱਚ ਹੋਈ ਹੈ। ਚਾਰ ਜੰਗਾਂ ਗੁਰੂ ਸਾਹਿਬ ਜੀ ਨੇ ਲੜੀਆਂ, ਚਾਰ ਧਰਮ ਯੁੱਧ ਲੜੇ ਨੇ ਅਤੇ ਚਾਰੇ ਧਰਮ ਯੁੱਧ ਦੇ ਜੇਤੂ ਜਰਨੈਲ ਬਣੇ ਨੇ। ਅੱਜ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਤੀਸਰੀ ਜੰਗ ਇਸ ਗੁਰੂ ਸਰ ਮਹਿਰਾਜ ਨਗਰ ਦੇ ਵਿੱਚ 1636 ਈਸਵੀ ਦੇ ਵਿੱਚ ਹੋਈ ਹੈ। ਉਹ ਜੰਗ ਦਾ ਨਕਸ਼ਾ ਮੈਂ ਆਪ ਜੀ ਦੀ ਸੇਵਾ ਵਿੱਚ ਢਾਡੀ ਜਥੇ ਦੇ ਨਾਲ ਰਲ ਕੇ ਨਹੀਂ ਪੇਸ਼ ਕਰਾਂਗਾ। ਕੇਵਲ ਅਤੇ ਕੇਵਲ ਜੰਗ ਤੋਂ ਬਾਅਦ ਜਿਹੜੇ ਹਾਲਾਤ ਪੈਦਾ ਹੋਏ ਉਹਨਾਂ ਹਾਲਾਤਾਂ ਨੂੰ ਆਪਾਂ ਸਨਮੁੱਖ ਰੱਖਦੇ ਹਾਂ ਇਤਿਹਾਸ ਦੀ ਕਸਵੱਟੀ ਦੇ ਉੱਤੇ, ਗੁਰਬਾਣੀ ਦੀ ਕਸਵੱਟੀ ਦੇ ਉੱਤੇ ਇਹ ਗੱਲ ਆਪਾਂ ਨਿਖਾਰਨ ਦਾ ਯਤਨ ਕਰਨਾ। ਸਾਡੇ ਗੁਰੂ ਦਸ ਨੇ, ਸਾਡੇ ਗੁਰੂ ਗਿਆਰਾਂ ਨੇ, ਜਾਂ ਸਾਡਾ ਗੁਰੂ ਇੱਕ ਹੈ? ਆਪਾਂ ਇਸ ਗੱਲ ਨੂੰ ਨਿਖਾਰਨ ਵਾਸਤੇ ਜਿੰਨਾ ਸਮਾਂ ਗੁਰੂ ਨੇ ਕਿਰਪਾ ਕੀਤੀ 8:30 ਤੱਕ ਮੈਂ ਆਪ ਜੀ ਦੇ ਚਰਨਾਂ ਦਾ ਨਿੱਘ ਮੰਨਣਾ। ਗੁਰੂ ਸਾਡੀ ਤੁਹਾਡੀ ਗੁਰਮਤਿ ਦੀ ਪ੍ਰੀ ਦਾਤਾ ਜੀ ਬਣਾਈ ਰੱਖਣ। ਜੰਗ ਜਿੱਤਿਆ ਗਿਆ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀਆਂ ਫੌਜਾਂ ਦੀ ਜਿੱਤ ਹੋਈ। ਖਾਲਸੇ ਜਿਹੜੇ ਅਕਾਲ ਪੁਰਖ ਵਾਹਿਗੁਰੂ ਨੇ ਖਾਲਸੇ ਬਣਾਏ ਨੇ, ਉਹ ਗੁਰੂ ਕੇ ਸਿੱਖ ਜਿਹੜੇ ਨੇ ਉਹਨਾਂ ਦੀ ਜਿੱਤ ਹੋਈ ਹੈ। ਨਗਾਰਿਆਂ 'ਤੇ ਚੋਟਾਂ ਵੱਜੀਆਂ, ਸਾਰੇ ਸਿੱਖਾਂ ਨੇ ਵਧਾਈਆਂ ਦਿੱਤੀਆਂ ਗੁਰੂ ਹਰਗੋਬਿੰਦ ਸਾਹਿਬ ਦਾਤਾ ਜੀ ਨੂੰ ਕਿ ਮਹਾਰਾਜ ਤੁਹਾਡੀ ਜਿੱਤ ਹੋਈ ਹੈ। ਸਤਿਗੁਰੂ ਸਾਹਿਬ ਜੀ ਕਹਿਣ ਲੱਗੇ ਨੇ ਜਿੱਤ ਦੇ ਜਸ਼ਨ ਬਾਅਦ ਵਿੱਚ ਮਨਾਵਾਂਗੇ, ਪਹਿਲਾਂ ਜਿਹੜੇ ਮੈਦਾਨੇ ਜੰਗ ਵਿੱਚ ਫਟੜ ਪਏ ਨੇ ਉਹਨਾਂ ਦੀ ਮਲਮ ਪੱਟੀ ਕਰਾਂਗੇ। ਮੈਦਾਨੇ ਜੰਗ ਅੰਦਰ ਜਿਹੜੇ ਸਿੱਖ ਫਟੜ ਹੋਏ ਪਏ ਨੇ ਉਹਨਾਂ ਦੀ ਸੇਵਾ ਸੰਭਾਲ ਕਰਨੀ ਹੈ, ਅਤੇ ਜਿਹੜੇ ਸ਼ਹੀਦ ਹੋ ਗਏ ਨੇ ਉਹਨਾਂ ਦਾ ਸੰਸਕਾਰ ਕਰਨਾ, ਜਿਹੜੇ ਮੁਸਲਮਾਨ ਮਰੇ ਨੇ ਉਹਨਾਂ ਨੂੰ ਵੀ ਟਿਕਾਣੇ ਲਾਉਣਾ, ਉਹਨਾਂ ਦੀ ਧਰਮ ਦੀ ਮਰਜ਼ਾਦਾ ਮੁਤਾਬਕ ਉਹਨਾਂ ਦੀਆਂ ਅੰਤਿਮ ਕਿਰਿਆ ਕਰਨੀਆਂ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪਣੇ ਨਾਲ 94 ਸਿੱਖਾਂ ਨੂੰ ਲੈ ਕੇ ਮੈਦਾਨੇ ਜੰਗ ਦੇ ਵਿੱਚ ਗਏ ਨੇ। ਜਿਹੜੇ ਸ਼ਹੀਦ ਸੂਰਮੇ ਹੋ ਗਏ ਨੇ ਉਹਨਾਂ ਦਾ ਸਰੀਰ ਗੁਰੂ ਪਿਤਾ ਜੀ ਚੁਕਵਾ ਦਿੰਦੇ ਨੇ ਕਿ ਇਹਨਾਂ ਨੂੰ ਲੈ ਜਾਓ, ਇਹਨਾਂ ਦਾ ਸੰਸਕਾਰ ਕਰਨ ਵਾਸਤੇ ਇੱਕ ਗੰਜ ਉਸਾਰ ਦਿੱਤਾ ਜਾਏ। ਗੰਜ ਢੇਰ ਨੂੰ ਆਖਿਆ ਜਾਂਦਾ, ਜਿਵੇਂ ਆਪਾਂ ਕਹਿੰਦੇ 40 ਗੰਜ ਕਾਰੂ ਨੇ ਮਾਇਆ ਦੇ ਜੋੜੇ, ਇਵੇਂ ਸਾਡੇ ਜਿੱਥੇ ਸਮੂਹਕ ਤੌਰ 'ਤੇ ਗੁਰਸਿੱਖ ਸ਼ਹੀਦਾਂ ਦਾ ਸੰਸਕਾਰ ਹੋਇਆ ਉੱਥੇ ਗੁਰਦੁਆਰੇ ਬਣੇ, ਉਹ ਗੁਰਦੁਆਰੇ ਦਾ ਨਾਂ ਰੱਖਿਆ ਗਿਆ ਸ਼ਹੀਦ ਗੰਜ ਜਾਂ ਸੀਸ ਗੰਜ। ਆਮ ਤੌਰ ਉਹ ਗੰਜ ਦਾ ਮਤਲਬ ਹੈ ਢੇਰ। ਇੱਕ ਗੰਜ ਤਿਆਰ ਕਰਕੇ, ਚਿਖਾ ਤਿਆਰ ਕਰਕੇ, ਵੱਡੀ ਸਾਰੀ ਚਿਖਾ ਤਿਆਰ ਕਰਕੇ ਉਹਨਾਂ ਦਾ ਸੰਸਕਾਰ ਕਰਨਾ। ਫਟੜਾਂ ਦੇ ਕੋਲ ਜਾਂਦੇ ਨੇ, ਜਿਹੜਾ ਵੀ ਕੋਈ ਫਟੜ ਹੋਇਆ ਗੁਰਮੁਖ ਪਿਆਰਾ ਉਹਦਾ ਸਿਰ ਚੁੱਕ ਕੇ ਆਪਣੇ ਪੱਟ ਉੱਤੇ ਰੱਖ ਲੈਂਦੇ ਨੇ, ਚੌਂਕੜਾ ਮਾਰ ਕੇ ਗੁਰੂ ਸਾਹਿਬ ਬਹਿ ਜਾਂਦੇ ਨੇ, ਉਹਦਾ ਸਿਰ ਉਠਾ ਕੇ ਆਪਣੇ ਪੱਟ ਉੱਤੇ ਸਜਾ ਲੈਂਦੇ ਨੇ, ਆਪਣੇ ਹੱਥੀਂ ਮੂੰਹ ਵਿੱਚ ਪਾਣੀ ਪਾਉਂਦੇ ਨੇ, ਲਹੂ ਲਿਪੜੇ ਦਾੜੇ ਨੂੰ ਗਰੀਬ ਨਿਵਾਸ ਸਤਿਗੁਰੂ ਜੀ ਆਪਣੇ ਗਲ ਪਏ ਹਜ਼ੂਰੀਏ ਦੇ ਨਾਲ ਸਾਫ਼ ਕਰਦੇ ਨੇ, ਅਤੇ ਮੱਥੇ ਦੇ ਉੱਤੇ ਹੱਥ ਫਿਰਦੇ ਨੇ, ਅਸੀਸਾਂ ਦਿੰਦੇ ਨੇ ਕਿ ਤੁਸੀਂ ਗੁਰੂ ਨਾਨਕ ਦੇ ਘਰ ਦੀ ਸੇਵਾ ਟਹਿਲ ਕਮਾਈ ਹੈ। ਕਿਸੇ ਕਿਸੇ ਸਿੱਖ ਨੂੰ ਵਰਦਾਨ ਦਿੰਦੇ ਨੇ, ਆਹ ਮੇਰਾ 10,000 ਸਿੱਖ ਹੈ, ਆਹ ਮੇਰਾ 20,000 ਸਿੱਖ ਹੈ, ਆਹ ਮੇਰਾ 50,000 ਸਿੱਖ ਹੈ। ਇਹੋ ਹੀ ਇਨਾਮ ਦਸ਼ਮੇਸ਼ ਪਿਤਾ ਨੇ ਖਿਦਰਾਣੇ ਦੀ ਢਾਬ 'ਤੇ ਬਾਅਦ ਵਿੱਚ ਸਿੱਖਾਂ ਨੂੰ ਦਿੱਤੇ। 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਸਵਾਮੀ ਜੀ ਇਹਨਾਂ ਫਟੜਾਂ ਦੇ ਵਿਚਕਾਰ ਇੱਕ ਸਿੱਖ ਨੂੰ ਤੱਕਦੇ ਨੇ, ਉਹ ਸਿੱਖ ਦਾ ਨਾਮ ਹੈ ਭਾਈ ਮੁਗਲੂ। ਬਹੁਤ ਧਿਆਨ ਨਾਲ ਸੁਣਿਓ ਸਤ ਸੰਗਤ, ਭਾਈ ਮੁਗਲੂ ਫਟੜ ਹੋਇਆ ਪਿਆ, ਉਹਦੇ ਕਿਤੇ ਕਿਤੇ ਬੁੱਲ ਹਿਲਦੇ ਨੇ, ਆਵਾਜ਼ ਆਉਂਦੀ ਹੈ ਵਾਹਿਗੁਰੂ 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 ਦੀ ਧੁਨ ਅਲਾਪੀ ਜਾ ਰਹੀ ਹੈ। ਸਤਿਗੁਰੂ ਜੀ ਉਹਦੇ ਨੇੜੇ ਗਏ, ਉਹਦਾ ਸਿਰ ਚੱਕ ਕੇ ਸਾਹਿਬ ਜੀ ਨੇ ਆਪਣੀ ਗੋਦ ਵਿੱਚ ਰੱਖ ਲਿਆ, ਆਪਣੇ ਹੱਥਾਂ ਦੇ ਨਾਲ ਉਹਦੇ ਮੁੱਖ ਵਿੱਚ ਪਾਣੀ ਪਾਇਆ, ਉਹਦੇ ਲਹੂ ਲਿਬੜੇ ਮੁੱਖ ਨੂੰ ਗਲ ਪਾਏ, ਹਜ਼ੂਰੀਏ ਨਾਲ ਸਾਫ਼ ਕੀਤਾ, ਉਹਦੇ ਮੱਥੇ ਦੇ ਉੱਤੇ ਹੱਥ ਰੱਖਿਆ ਅਤੇ ਆਖਿਆ ਭਾਈ ਮੁਗਲੂ ਨੇਤਰ ਖੋਲ੍ਹ। ਜਦੋਂ ਭਾਈ ਸਾਹਿਬ ਨੇ ਅੱਖਾਂ ਪੁੱਟੀਆਂ ਕੀ ਤੱਕਦੇ ਨੇ, ਆਪਣੇ ਮਨ ਨੂੰ ਆਖ ਰਹੇ ਨੇ ਉਹ ਮੁਗਲੂ ਤੈਨੂੰ ਗੁਰੂ ਸਾਹਿਬ ਜੀ ਦੀ ਗੋਦ ਨਸੀਬ ਹੋ ਗਈ, ਤੈਨੂੰ ਸਤਿਗੁਰੂ ਨੇ ਆਪਣੀ ਗੋਦੀ ਬਖਸ਼ਿਸ਼ ਕਰ ਦਿੱਤੀ। ਮਹਾਰਾਜ ਕਹਿਣ ਲੱਗੇ ਨੇ ਭਾਈ ਮੁਗਲੂ ਮੰਗ, ਜੇ ਕੁਛ ਮੰਗਣਾ ਚਾਹੁੰਦਾ ਜੋ ਮੰਗੇਗਾ ਮਿਲੇਗਾ। ਮੈਂ ਤੱਕਿਆ ਦੂਰੋਂ ਉੱਚੀ ਥਾਂ 'ਤੇ ਖਲੋ ਕੇ ਤੂੰ ਬੜੀ ਮਰਦਾਨਗੀ ਦੇ ਨਾਲ ਮੈਦਾਨੇ ਜੰਗ ਅੰਦਰ ਉਹ ਯੁੱਧ ਕਲਾ ਦੇ ਜੌਹਰ ਦਿਖਾਏ ਨੇ। ਭਾਈ ਮੁਗਲੂ ਦੇ ਹੱਥ ਜੁੜੇ, ਕਹਿਣ ਲੱਗਾ ਦਾਤਾ ਤੁਹਾਡੀ ਗੋਦ ਮਿਲ ਗਈ, ਹੋਰ ਤਾਂ ਚਾਹੀਦਾ ਕੁਝ ਨਹੀਂ। ਤੁਸਾਂ ਨੇ ਮੌਤ ਦੇ ਮੂੰਹ 'ਚੋਂ ਕੱਢ ਲਿਆ, ਮੂੰਹ 'ਚ ਪਾਣੀ ਪਾ ਦਿੱਤਾ, ਤੁਹਾਡੇ ਹੱਥੋਂ ਪਾਣੀ ਨਸੀਬ ਹੋਇਆ, ਹੋਰ ਕੀ ਚਾਹੀਦਾ। ਗੁਰੂ ਜੀ ਕਹਿਣ ਲੱਗੇ ਨਹੀਂ ਭਾਈ ਮੁਗਲੂ, ਕੁਝ ਨਾ ਕੁਝ ਬਖਸ਼ਿਸ਼ ਹੋਣੀ ਆ, ਮੰਗ ਲੈ, ਜੋ ਮੰਗੇਗਾ ਮਿਲੇਗਾ। ਭਾਈ ਮੁਗਲੂ ਨੇ ਹੱਥ ਬੰਨੇ, ਕਹਿਣ ਲੱਗਾ ਗੁਰੂ ਜੀ ਮੇਰੀ ਛੋਟੀ ਜੀ ਮੰਗ ਹੈ, ਜੇ ਤੁਸੀਂ ਰਹਿਮਤ ਦੇ ਘਰ ਵਿੱਚ ਆ ਕੇ ਪੂਰੀ ਕਰ ਦੇਵੋ। ਗੁਰੂ ਜੀ ਕਹਿਣ ਲੱਗੇ ਬੋਲ। ਭਾਈ ਮੁਗਲੂ ਹੱਥ ਬੰਨ ਕੇ ਕਹਿੰਦਾ ਦਾਤਾ ਮੈਂ ਮਰਨ ਲੱਗਾ ਸੀ, ਮਰਦੇ ਦੇ ਮੂੰਹ ਵਿੱਚ ਪਾਣੀ ਪਾ ਕੇ ਤੁਸਾਂ ਨੇ ਮੌਤ ਦੇ ਮੂੰਹੋਂ ਕੱਢ ਲਿਆ, ਇੱਕ ਕਿਰਪਾ ਕਰੋ, ਜਿੱਦਣ ਮੈਂ ਸੱਚਮੁੱਚ ਮਰਾਂ, ਜਿੱਦਣ ਮੇਰੀ ਸੱਚੀ ਮੌਤ ਆਵੇ, ਜਿੱਦਣ ਭੌਰ ਵਜੂਦ ਵਿੱਚੋਂ ਉਡਾਰੀ ਮਾਰੇ, ਇੱਕ ਮੇਰੇ ਨਾਲ ਵਾਅਦਾ ਕਰੋ ਕਿ ਮੇਰਾ ਸਿਰ ਉਦੋਂ ਵੀ ਤੁਹਾਡੀ ਗੋਦ ਵਿੱਚ ਇੱਦਾਂ ਹੀ ਪਿਆ ਹੋਏਗਾ। ਇਹ ਮੇਰੇ ਨਾਲ ਵਾਅਦਾ ਕਰੋ ਕਿ ਜਿੱਦਣ ਮੈਂ ਮਰਾਂ, ਮੇਰੇ ਮੂੰਹ ਵਿੱਚ ਤੁਸੀਂ ਆਪਣੇ ਹੱਥੀਂ ਪਾਣੀ ਪਾਇਓ ਜੇ। ਇਹ ਮੇਰੇ ਨਾਲ ਵਾਅਦਾ ਕਰੋ ਮੇਰਾ ਸੰਸਕਾਰ ਤੁਹਾਡੇ ਹੱਥੀਂ ਹੋਵੇ, ਮੇਰੀ ਚਿਖਾ ਨੂੰ ਲਾਂਬੂ ਤੁਹਾਡੇ ਹੱਥਾਂ ਨਾਲ ਲੱਗੇ, ਇਹ ਮੈਨੂੰ ਬਚਨ ਦੇ ਦਿਓ, ਮੇਰਾ ਮਰਨਾ ਸਾਂਭ ਲਿਓ। ਛੇਵੇਂ ਪਾਤਸ਼ਾਹ ਬੋਲੇ ਨਹੀਂ, ਸਾਹਿਬ ਜੀ ਕੁਝ ਨਹੀਂ ਸ਼ਬਦ ਅੱਗੋਂ ਆਖਦੇ। ਭਾਈ ਮੁਗਲੂ ਨੇ ਦੁਬਾਰਾ ਫਿਰ ਹੱਥ ਬੰਨੇ, ਕਹਿਣ ਲੱਗਾ ਮਹਾਰਾਜ ਕਿਰਪਾ ਕਰੋ ਮੇਰਾ ਮਰਨਾ ਸਾਂਭ ਲਿਓ ਜੇ। ਗੁਰੂ ਜੀ ਨੇ ਫਿਰ ਨਹੀਂ ਬਚਨ ਕੀਤਾ। ਭਾਈ ਮੁਗਲੂ ਨੇ ਤੀਜੀ ਵਾਰ ਹੱਥ ਬੰਨ ਕੇ ਕਿਹਾ, ਕਹਿੰਦਾ ਪਾਤਸ਼ਾਹ ਆਪ ਹੀ ਕਿਹਾ ਵੀ ਜੋ ਮੰਗੇਗਾ ਮਿਲੇਗਾ, ਆਪ ਹੀ ਕਿਹਾ ਵੀ ਜੋ ਮੰਗੇਗਾ ਉਹ ਤੈਨੂੰ ਦਿਆਂਗੇ, ਕੀ ਮੈਂ ਕੁਝ ਗਲਤ ਮੰਗ ਲਿਆ? ਕਰੋ ਕਿਰਪਾ, ਬਚਨ ਦਿਓ ਕਿ ਮੁਗਲੂ ਜਿੱਦਣ ਤੂੰ ਮਰੇਗਾ ਮੈਂ ਤੇਰੇ ਮਰਨ ਮੌਕੇ ਆਵਾਂਗਾ, ਤੇਰੇ ਮੂੰਹ ਵਿੱਚ ਪਾਣੀ ਪਾਵਾਂਗਾ, ਤੇਰਾ ਸਿਰ ਮੈਂ ਗੋਦ ਵਿੱਚ ਰੱਖਾਂਗਾ, ਮੈਂ ਤੇਰੀ ਚਿਖਾ ਨੂੰ ਲਾਂਬੂ ਲਾਵਾਂਗਾ, ਬਚਨ ਕਰੋ ਗੁਰੂ ਜੀ ਮੇਰਾ ਮਰਨਾ ਸਾਂਭਿਓ। ਛੇਵੇਂ ਪਾਤਸ਼ਾਹ ਜੀ ਬੜੇ ਸਹਿਜ ਵਿੱਚ ਆ ਕੇ ਬੋਲੇ, ਕਹਿਣ ਲੱਗੇ ਮੁਗਲੂ ਕਿੱਦਾਂ ਤੇਰੇ ਨਾਲ ਵਚਨ ਕਰ ਲਵਾਂ, ਅਸਲ ਮਹਿਨਾ ਵੀ ਜਿੱਦਣ ਤੈਂ ਮਰਨਾ ਤੇਰੇ ਤੋਂ ਪਹਿਲਾਂ ਅਸੀਂ ਸੰਸਾਰ ਛੱਡ ਜਾਣਾ, ਮੈਂ ਤੇਰੇ ਨਾਲ ਕਿੱਦਾਂ ਵਚਨ ਕਰ ਦੇਵਾਂ ਕਿ ਤੇਰੀ ਮੌਤ ਵੇਲੇ ਮੈਂ ਆਵਾਂਗਾ। ਸੱਚਾਈ ਤਾਂ ਇਹ ਆ ਮੁਗਲੂ, ਤੇਰੀ ਮੌਤ ਤੋਂ ਪਹਿਲਾਂ ਅਸੀਂ ਦੁਨੀਆਂ ਤੋਂ ਚਲੇ ਜਾਣਾ। ਮੈਂ ਤੈਨੂੰ ਕਿਵੇਂ ਕਹਿ ਰਿਹਾ ਕਿ ਤੇਰਾ ਸਿਰ ਮੇਰੀ ਗੋਦ ਵਿੱਚ ਹੋਏਗਾ? ਮੈਂ ਤਾਂ ਇਹ ਵਿਚਾਰ ਕਰ ਰਿਹਾ ਕਿ ਤੈਨੂੰ ਕੀ ਆਖਾਂ। ਭਾਈ ਮੁਗਲੂ ਨੇ ਹੱਥ ਬੰਨੇ, ਕਹਿਣ ਲੱਗਾ ਗੁਰੂ ਜੀ ਸਰੀਰ ਚਲੇ ਜਾਏਗਾ, ਜੋਤ ਤਾਂ ਨਹੀਂ ਚੱਲੀ ਨਾ ਕਿਤੇ, ਜੋਤ ਤਾਂ ਉਹੀ ਰਹਿਣੀ ਹੈ ਜਿਹੜੇ ਸਰੀਰ ਵਿੱਚ ਤੁਹਾਡੀ ਹੈ, ਜੋਤ ਔਰ ਸੋਚ ਟਿਕੇਗੀ, ਉਸ ਸਰੀਰ ਵਿੱਚ ਆ ਜਾਇਓ। ਅੱਜ ਛੇਵੇਂ ਜਾਮੇ ਵਿੱਚੋਂ ਭਲਕੇ ਸੱਤਵੇਂ ਜਾਮੇ 'ਚ ਤੁਸੀਂ ਜਾਣਾ, ਫਿਰ ਤੁਸੀਂ ਅੱਠਵੇਂ ਜਾਮੇ 'ਚ ਜਾਣਾ, ਜਿੱਦਣ ਮੇਰੀ ਮੌਤ ਹੋਈ ਜਿਹੜੇ 20 ਜਾਮੇ ਵਿੱਚ ਤੁਸੀਂ ਹੋਏ, ਬਚਨ ਦੇ ਦਿਓ, ਬਸ ਉਸੇ ਜਾਮੇ ਆ ਜਾਇਓ। ਗੁਰੂ ਸਾਹਿਬ ਕਹਿਣ ਲੱਗਾ ਏ ਤੂੰ ਪਹਿਚਾਣ ਲੈਗਾ ਸਾਨੂੰ? ਕਹਿੰਦਾ ਮਹਾਰਾਜ ਮੇਰੇ ਕੋਲ ਤਾਂ ਆਪਣਾ ਮੂਲ ਨਹੀਂ ਪਹਿਚਾਣਿਆ ਗਿਆ, ਮੇਰੇ ਕੋਲ ਤਾਂ ਆਪਣਾ ਆਪ ਨਹੀਂ ਪਹਿਚਾਣਿਆ ਗਿਆ, ਤੁਸੀਂ ਕਿਰਪਾ ਕਰ ਦਿਓ ਕਿ ਮੈਂ ਤੁਹਾਨੂੰ ਪਹਿਚਾਣ ਲਵਾਂ। ਸਾਹਿਬ ਜੀ ਕਹਿੰਦੇ ਪਹਿਚਾਣ ਲਏਗਾ ਤੂੰ ਸਾਨੂੰ, ਪਰ ਸਾਡੇ ਨਾਲ ਵੀ ਜੇ ਤੂੰ ਇਹ ਮੰਗ ਮੰਗੀ ਹੈ ਤਾਂ ਇੱਕ ਬਚਨ ਕਰ, ਸਾਡੇ ਨਾਲ ਵੀ ਇੱਕ ਬਚਨ ਕਰ। ਕਹਿੰਦਾ ਗੁਰੂ ਜੀ ਕਿਹੜਾ? ਸਾਹਿਬ ਜੀ ਮੁਸਕਰਾ ਕੇ ਕਹਿੰਦੇ ਭਾਈ ਮੁਗਲੂ ਬਚਨ ਦੇ ਕਿ ਜਿੱਦਣ ਅਸੀਂ ਆਉਣਾ ਉਦਣ ਤੂੰ ਘਰ ਦੇ ਦਰਵਾਜ਼ੇ ਨਹੀਂ ਬੰਦ ਕਰੇਗਾ, ਅਸੀਂ ਅੰਮ੍ਰਿਤ ਵੇਲੇ ਆਉਣਾ, ਰਾਤ ਦੇ ਹਨੇਰੇ ਵਿੱਚ ਆਉਣਾ, ਤੇਰੇ ਦਰਵਾਜ਼ੇ ਬੰਦ ਨਹੀਂ ਹੋਣੇ ਚਾਹੀਦੇ, ਤਾਂ ਅਸੀਂ ਅੰਦਰ ਵੜਾਂਗੇ। ਕਹਿਣ ਲੱਗਾ ਗੁਰੂ ਜੀ ਮੈਨੂੰ ਕੀ ਪਤਾ ਵੀ ਮੈਂ ਕਿੱਦਣ ਨੂੰ ਮਰਨਾ, ਜਿੱਦਣ ਮੈਂ ਮਰਨਾ ਹੋਊ ਉਦਣ ਮੈਂ ਦਰਵਾਜ਼ੇ ਖੁੱਲ੍ਹੇ ਛੱਡ ਦਿਆਂ, ਪਰ ਮੈਨੂੰ ਕੀ ਪਤਾ ਵੀ ਭਲਕੇ ਮੇਰੀ ਮੌਤ ਹੋਣੀ ਆ। ਸਵਾਮੀ ਜੀ ਕਹਿਣ ਲੱਗੇ ਭਾਈ ਮੁਗਲੂ ਤੈਨੂੰ ਪਤਾ ਲੱਗ ਜਾਏਗਾ, ਮਰਨ ਤੋਂ ਪਹਿਲਾਂ ਤੈਨੂੰ ਇੱਕ ਦਿਨ ਪਹਿਲਾਂ ਸਮਝ ਆ ਜਾਏਗੀ ਕਿ ਕੱਲ੍ਹ ਨੂੰ ਮੈਂ ਮਰਨਾ, ਬਸ ਯਾਦ ਰੱਖੀ, ਲੋਕ ਤੈਨੂੰ ਡੁਲਾਉਣਗੇ ਬਹੁਤ ਪਰ ਤੂੰ ਡੋਲੀ ਨਾ, ਦਰਵਾਜ਼ੇ ਖੁੱਲ੍ਹੇ ਰੱਖੀ, ਅੰਮ੍ਰਿਤ ਵੇਲੇ ਆਵਾਂਗੇ, ਬਾਣੀ ਪੜ੍ਹਦਾ ਰਹੀ, ਭਜਨ ਬੰਦਗੀ ਕਰਦਾ ਰਹੀ, ਲੋਕ ਤੇਰੇ ਮਨ ਨੂੰ ਡੁਲਾਉਣ ਵਾਸਤੇ ਬੜਾ ਕੁਝ ਕਰਨਗੇ, ਪਰ ਤੂੰ ਗੁਰੂ ਗੁਰੂ ਜਪਦਾ ਰਹੀ, ਗੁਰੂ ਨਾਨਕ ਦੇ ਦਰਬਾਰ ਦੀ ਬਾਣੀ ਪੜ੍ਹਨੋਂ ਨਾ ਹਟੀ, ਜੇ ਤੇਰੇ ਹਿਰਦੇ ਵਿੱਚ ਬਾਣੀ ਰਹੀ ਤਾਂ ਯਾਦ ਰੱਖ ਦੁਨੀਆਂ ਇੱਧਰ ਦੀ ਇੱਧਰ ਹੋ ਸਕਦੀ ਹੈ, ਗੁਰੂ ਨਾਨਕ ਦੀ ਜੋਤ ਤੇਰੇ ਘਰ ਜ਼ਰੂਰ ਆਵੇਗੀ ਜਿੱਦਣ ਤੈਂ ਮਰਨਾ। ਭਾਈ ਮੁਗਲੂ ਦੇ ਨਾਲ ਛੇਵੇਂ ਪਾਤਸ਼ਾਹ ਨੇ ਸ਼ਹੀਦਾਂ ਅਤੇ ਫਟਣਾ ਦੇ ਵਿਚਕਾਰ ਬਹਿ ਕੇ ਜਿਹੜਾ ਆਉਣ ਵਾਲੇ ਭਵਿੱਖ ਦੇ ਵਿੱਚ ਕੋਈ ਇਤਿਹਾਸ ਬਣਾਉਣ ਦਾ ਵਾਅਦਾ ਕੀਤਾ ਹੈ, ਉਹ ਪ੍ਰਵਚਨ ਆਪ ਜੀ ਦੀ ਸੇਵਾ ਵਿੱਚ ਕੜਿਆਣੇ ਵਾਲਾ ਢਾਡੀ ਜਥਾ ਇਉਂ ਕਹਿੰਦਾ ਆ ਰਿਹਾ।
Thank you. ਚੱਲ ਗਰੀਬਾਂ ਸਾਡੇ ਸਤਿਗੁਰ ਚੱਲ ਗਰੀਬਾਂ ਕੋਲੇ ਆਉਂਦੇ ਨੇ ਕੜਿਆਣੇ ਜਹ ਢਾਡੀ ਤਾਈਓ ਵਾਰ ਗਾਉਂਦੇ ਨੇ ਕੜਿਆਣੇ ਜਹ ਢਾਡੀ ਤਾਈਓ ਵਾਰ ਗਾਉਂਦੇ ਨੇ ਦੀ ਪ੍ਰੀਤ ਤੇ ਖੁਸ਼ ਦਿਲ ਕੋਲੋਂ ਦੀ ਪ੍ਰੀਤ ਤੇ ਖੁਸ਼ ਦਿਲ ਕੋਲੋਂ ਜਸ ਗਵਾਵਾਂਗੇ ਤੇਰੀ ਮੌਤ ਦੇ ਵੇਲੇ ਤੈਨੂੰ ਗੋਦ ਲਟਾਵਾਂਗੇ ਤੇਰੀ ਮੌਤ ਦੇ ਵੇਲੇ ਤੈਨੂੰ ਗੋਦ ਲਟਾਵਾਂਗੇ ਤੇਰੀ ਮੌਤ ਦੇ ਵੇਲੇ ਤੈਨੂੰ ਗੋਦ ਲਟਾਵਾਂਗੇ
ਤੇਰੀ ਮੌਤ ਦੇ ਵੇਲੇ ਤੈਨੂੰ ਗੋਦ ਲਟਾਵਾਂਗੇ। ਸਤ ਸੰਗਤ ਜਿਹੜਾ ਪਿਆਰ ਹੈ ਇਹ ਦੋ ਤਰ੍ਹਾਂ ਦਾ ਹੈ, ਇੱਕ ਪਿਆਰ ਹੁੰਦਾ ਇੱਕ ਪਾਸੜ ਤੇ ਦੂਸਰਾ ਪਿਆਰ ਹੁੰਦਾ ਦੁਬੱਲਾ। ਦੋਨਾਂ ਪਾਸਿਆਂ ਤੋਂ ਪਿਆਰ ਤੇ ਇੱਕ ਪਾਸੜ ਪਿਆਰ। ਇੱਕ ਪਾਸੜ ਪਿਆਰ ਜਿਹੜਾ ਉਹ ਸਜ਼ਾ ਹੈ। ਮੱਛੀ ਪਾਣੀ ਨੂੰ ਪਿਆਰ ਕਰਦੀ ਹੈ ਪਰ ਪਾਣੀ ਮੱਛੀ ਨੂੰ ਕੋਈ ਪਿਆਰ ਨਹੀਂ ਕਰਦਾ। ਮੱਛੀ ਨੂੰ ਕਦੇ ਵੀ ਪਾਣੀ ਨੇ ਨਹੀਂ ਕਿਹਾ ਕਿ ਇਹ ਮੱਛੀ ਹੈ ਤੂੰ ਮੇਰੇ ਬਿਨਾਂ ਰਹਿ ਨਹੀਂ ਸਕਦੀ, ਤੂੰ ਮੇਰੇ ਨਾਲ ਕਿੰਨਾ ਪ੍ਰੇਮ ਕਰਦੀ ਹੈ। ਜਿੱਦਣ ਸ਼ਿਕਾਰੀ ਨੇ ਜਾਲ ਵਿਛਾਇਆ ਤਾਂ ਮੈਂ ਤੇਰੀ ਮਦਦ ਕਰਾਂਗਾ, ਮੈਂ ਤੈਨੂੰ ਫਸਣ ਨਹੀਂ ਦਿਆਂਗਾ। ਇੱਕ ਪਾਸੜ ਪ੍ਰੀਤ ਹੈ, ਪਾਣੀ ਮੱਛੀ ਨੂੰ ਕੋਈ ਪਿਆਰ ਨਹੀਂ ਕਰਦਾ। ਸਤ ਸੰਗਤ ਇਹਨੂੰ ਇਕਾਗਰਤਾ ਨਾਲ ਕਿਤੇ ਮਨ ਵਿੱਚ ਵਿਚਾਰ ਕੇ ਦੇਖਣਾ। ਭੌਰਾ ਫੁੱਲ ਨਾਲ ਪਿਆਰ ਕਰਦਾ ਹੈ ਪਰ ਫੁੱਲ ਭੌਰੇ ਨੂੰ ਘੁੱਟ ਕੇ ਮਾਰ ਦਿੰਦਾ ਹੈ, ਫੁੱਲ ਨੂੰ ਕੋਈ ਕਦਰ ਨਹੀਂ ਹੈ ਭੌਰੇ ਦੇ ਪਿਆਰ ਦੀ। ਇੱਕ ਪਾਸੜ ਪ੍ਰੀਤ ਹੈ, ਬੰਦਾ ਸਰੀਰ ਨੂੰ ਪਿਆਰ ਕਰਦਾ ਹੈ। ਆਪਾਂ ਇਹਨੂੰ ਤਾਜ਼ੇ ਪ੍ਰਸ਼ਾਦੇ ਦੋ ਦੀ ਬਜਾਏ ਤਿੰਨ ਟਾਈਮ ਤਾਜ਼ੇ ਖਵਾਈਦੇ ਹੈ। ਰਤਾ ਜਿੰਨਾ ਬਿਮਾਰ ਹੋ ਜਾਏ ਡਾਕਟਰ ਕੋਲ ਲੈ ਕੇ ਜਾਈਦਾ। ਆਪਾਂ ਇਸ ਸਰੀਰ ਨੂੰ ਗਰਮੀ ਸਰਦੀ ਤੋਂ ਬਚਾਈਦਾ। ਸਰੀਰ ਨਾਲ ਕਿੰਨਾ ਪਿਆਰ ਹੈ ਬੰਦੇ ਦਾ, ਸ਼ਾਇਦ ਸਰੀਰ ਤੋਂ ਵੱਧ ਕੇ ਕਿਸੇ ਹੋਰ ਚੀਜ਼ ਨਾਲ ਬੰਦੇ ਦਾ ਪ੍ਰੇਮ ਨਹੀਂ ਹੈ, ਪਰ ਇਹ ਵੀ ਪਿਆਰ ਇੱਕ ਪਾਸੜ ਹੈ। ਸਰੀਰ ਨੇ ਕਦੇ ਨਹੀਂ ਕਿਹਾ ਵੀ ਬੰਦਿਆ ਜਦ ਤੈਂ ਮਰਨਾ ਮੈਂ ਤੇਰੇ ਨਾਲ ਜਾਊਂਗਾ। ਜਿਹੜੀ ਲਾਟ ਮੱਚਦੀ ਹੈ ਮੱਚਦੀ ਲਾਟ ਦੇ ਨਾਲ ਪਤੰਗਾ ਪਿਆਰ ਕਰਦਾ ਪਰ ਲਾਟ ਨੂੰ ਪਤੰਗੇ ਦੇ ਪਿਆਰ ਦੀ ਖਬਰ ਤੱਕ ਵੀ ਨਹੀਂ ਹੈ। ਪਤੰਗਾ ਸੜ ਕੇ ਮਰ ਜਾਂਦਾ ਪਰ ਲਾਟ ਕਦੇ ਨਹੀਂ ਆਉਂਦੀ ਵੀ ਤੂੰ ਮੇਰੇ ਕੋਲ ਜੇ ਪਿਆਰ ਨਾਲ ਆਇਆ ਤਾਂ ਮੈਂ ਤੈਨੂੰ ਸਾੜਾਂਗਾ ਨਹੀਂ ਸਾੜਾਂਗੀ ਨਹੀਂ। ਇਹ ਵੀ ਇੱਕ ਪਾਸੜ ਪ੍ਰੀਤ ਹੈ। ਦੁਬੱਲੀ ਪ੍ਰੀਤ ਕਿਹੜੀ ਹੈ? ਭਾਈ ਗੁਰਦਾਸ ਜੀ ਕਹਿੰਦੇ ਨੇ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਇਹਨੂੰ ਕਹਿੰਦੇ ਨੇ ਦੁਬੱਲੀ ਪ੍ਰੀਤ। ਜੇ ਗੁਰੂ ਦੇ ਨਾਲ ਸਿੱਖਾਂ ਨੇ ਪਿਆਰ ਬਹੁਤ ਕੀਤਾ ਤਾਂ ਇਹ ਵੀ ਇਤਿਹਾਸ ਬੋਲ ਕੇ ਦੱਸਦਾ, ਬੜੇ ਸਬੂਤ ਨੇ ਕਿ ਗੁਰੂ ਨੇ ਵੀ ਸਿੱਖਾਂ ਨਾਲ ਪਿਆਰ ਇੰਨਾ ਕੀਤਾ ਕਿ ਆਪਣਾ ਸਰਬੰਸ਼ ਤੱਕ ਸਿੱਖਾਂ ਤੋਂ ਵਾਰ ਦਿੱਤਾ। ਜੇਕਰ ਸਿੱਖਾਂ ਨੇ ਗੁਰੂ ਨੂੰ ਪਿਆਰ ਕੀਤਾ ਤਾਂ ਗੁਰੂ ਨੇ ਵੀ ਪਿਆਰ ਦਾ ਪੂਰਾ ਮੁੱਲ ਪਾਇਆ। ਜੇਕਰ ਗੁਰੂ ਨੇ ਸਿੱਖਾਂ ਨੂੰ ਪਿਆਰ ਕੀਤਾ ਤਾਂ ਸਿੱਖਾਂ ਨੇ ਵੀ ਆਪਣਾ ਲਹੂ ਪਾਣੀ ਦੀ ਤਰ੍ਹਾਂ ਗੁਰੂ ਗੁਰੂ ਜਪਦਿਆਂ ਹੋਇਆਂ ਬਹਾ ਦਿੱਤਾ। ਇਹ ਦੁਬੱਲੀ ਪ੍ਰੀਤ ਹੈ। ਹੁਣ ਆ ਦੁਬੱਲੀ ਪ੍ਰੀਤ ਦੇ ਵਿੱਚ ਇੱਕ ਵਾਅਦਾ ਹੋ ਗਿਆ, ਸਾਹਿਬ ਜੀ ਜਿੱਦਣ ਮੈਂ ਮਰਨਾ ਕਿਰਪਾ ਕਰਿਓ ਤੁਸੀਂ ਜ਼ਰੂਰ ਆਇਓ। ਜੇ ਭਾਈ ਮੁਗਲੂ ਨਾਲ ਪਾਤਸ਼ਾਹ ਨੇ ਵਾਅਦਾ ਕਰ ਲਿਆ ਕਿ ਭਾਈ ਮੁਗਲੂ ਜਦ ਤੂੰ ਮਰੇਗਾ ਤੇਰਾ ਆ ਕੇ ਮਰਨਾ ਸਾਂਭਾਂਗੇ, ਅਸੀਂ ਤੇਰੀ ਚਿਖਾ ਨੂੰ ਲਾਂਬੂ ਆਪਣੇ ਹੱਥਾਂ ਨਾਲ ਲਾਵਾਂਗੇ। ਜਿਸ ਵੇਲੇ ਤੇਰਾ ਅੰਤਮ ਵਕਤ ਆਏਗਾ ਤੈਨੂੰ ਤੇਰਾ ਸਿਰ ਸਾਡੀ ਗੋਦ ਵਿੱਚ ਹੋਵੇਗਾ, ਤੇਰੇ ਮੂੰਹ ਵਿੱਚ ਅਸੀਂ ਪਾਣੀ ਪਾਵਾਂਗੇ, ਪਰ ਆਹ ਬਚਨ ਕਦੇ ਨਾ ਭੁੱਲੀ, ਲੋਕ ਤੈਨੂੰ ਡੁਲਾਉਣਗੇ ਬਹੁਤ ਤੂੰ ਡੋਲੀ ਨਾ, ਲੋਕ ਤੈਨੂੰ ਗੁਰੂ ਨਾਨਕ ਦੇ ਘਰ ਤੋਂ ਤੋੜਨਗੇ ਬੜਾ, ਬੜੇ ਇਮਤਿਹਾਨ ਪਾਉਣਗੇ, ਪਰ ਉਸ ਪਰਚੇ ਦੇ ਵਿੱਚੋਂ ਕਿਤੇ ਫੇਲ ਨਾ ਹੋ ਜਾਈ। ਸਤਿਗੁਰੂ ਜੀ ਕਿਰਪਾ ਕਰਿਓ ਕਿ ਮੈਂ ਤੁਹਾਡੇ ਇਹਨਾਂ ਬਚਨਾਂ ਨੂੰ ਸਮਝ ਸਕਾਂ ਅਤੇ ਜ਼ਿੰਦਗੀ ਵਿੱਚ ਨਿਭਾ ਸਕਾਂ। ਸਾਹਿਬ ਜੀ ਦੇ ਨਾਲ ਵਾਅਦਾ ਹੋ ਗਿਆ, ਉਹਦੇ ਮਲਮ ਪੱਟੀਆਂ ਕੀਤੀਆਂ। ਭਾਈ ਮੁਗਲੂ ਆਪਣੇ ਪਿੰਡ ਨੂੰ ਚਲਿਆ ਗਿਆ। ਇਹਦਾ ਪਿੰਡ ਸਾਧ ਸੰਗਤ ਸੰਗਰੂਰ ਦੇ ਨੇੜੇ ਹੈ। ਜਿਸ ਵੇਲੇ ਆਪਾਂ ਸੁਨਾਮ ਤੋਂ ਲਹਿਰਾ ਗਾਗਾ ਨੂੰ ਜਾਈਦਾ ਅਤੇ ਸ਼ਾਜਲੀ ਬੱਸ ਅੱਡਾ ਆਉਂਦਾ, ਸ਼ਾਜਲੀ ਬੱਸ ਅੱਡੇ ਤੋਂ ਥੋੜ੍ਹਾ ਜਿਹਾ ਹਟਵਾਂ ਪਿੰਡ ਹੈ, ਪਿੰਡ ਦਾ ਨਾਂ ਹੈ ਗੰਢੂਆਂ, ਗੰਢੂਆਂ ਪਿੰਡ। ਹੋ ਸਕਦਾ ਤੁਹਾਡੇ ਸੰਗਤ ਵਿੱਚੋਂ ਸਰੋਤਿਆਂ ਵਿੱਚੋਂ ਜਿਹੜੇ ਗੁਰਮੁਖ ਪਿਆਰੇ ਘਰਾਂ 'ਚ ਬੈਠੇ ਸੁਣਦੇ ਨੇ ਉਸ ਪਿੰਡ ਬਾਰੇ ਕੋਈ ਵਾਕਵੀ ਰੱਖਦੇ ਹੋਣ। ਗੰਢੂਆਂ ਪਿੰਡ ਹੈ ਸਾਧ ਸੰਗਤ, ਲਹਿਰਾ ਗਾਗਾ ਦੇ ਨਜ਼ਦੀਕ ਉਹ ਨਗਰ ਅੱਜ ਵੀ ਵੱਸਦਾ। ਭਾਈ ਮੁਗਲੂ ਆਪਣੇ ਘਰੇ ਚਲੇ ਗਏ, ਭਾਈ ਮੁਗਲੂ ਜੀ ਆਪਣੇ ਪਿੰਡ ਚਲੇ ਗਏ। ਹੁਣ ਹਰ ਬੰਦੇ ਦੇ ਦੋ ਚਾਰ ਮਿੱਤਰ ਹੁੰਦੇ ਨੇ, ਹਰ ਬੰਦੇ ਦੇ ਘੱਟੋ ਘੱਟ ਦੋ ਜਾਂ ਤਿੰਨ ਮਿੱਤਰ ਤਾਂ ਹੁੰਦੇ ਹੀ ਨੇ। ਦੋ ਤਿੰਨ ਮਿੱਤਰ ਹਰ ਬੰਦੇ ਦੇ ਐਸੇ ਹੁੰਦੇ ਨੇ ਜਿਨ੍ਹਾਂ ਨਾਲ ਬੰਦਾ ਦਿਲ ਦੀਆਂ ਗੱਲਾਂ ਸਾਂਝੀਆਂ ਕਰ ਲੈਂਦਾ। ਕਈ ਵਾਰ ਸਕੇ ਭਰਾ ਦੇ ਨਾਲ ਦਿਲ ਦੀ ਗੱਲ ਨਹੀਂ ਸਾਂਝੀ ਕੀਤੀ ਜਾਂਦੀ, ਆਪਣੇ ਮਿੱਤਰ ਨਾਲ ਕਰ ਲਈ ਜਾਂਦੀ ਹੈ। ਕਿਉਂਕਿ ਭਰਾ ਚੰਗਾ ਹੈ ਮਾੜਾ ਹੈ ਰੱਬ ਨੇ ਜਿੱਦਾਂ ਦਾ ਭਰਾ ਦਿੱਤਾ ਉਹਨੂੰ ਭਰਾ ਮੰਨਣਾ ਹੀ ਪੈਂਦਾ। ਉਹ ਕਦੇ ਮੁਕਰਿਆ ਨਹੀਂ ਜਾ ਸਕਦਾ ਕਿ ਮੇਰਾ ਭਰਾ ਨਹੀਂ ਹੈ। ਮਿੱਤਰਾਂ ਦੀ ਚੋਣ ਬੰਦਾ ਆਪ ਕਰਦਾ, ਚੰਗੇ ਜਾਂ ਮਾੜੇ ਦੀ ਪਰਖ ਕਰਕੇ ਬੰਦਾ ਆਪਣੇ ਮਿੱਤਰ ਬਣਾ ਸਕਦਾ। ਹਰ ਬੰਦੇ ਦੇ ਕੁਝ ਐਵੇਂ ਦੇ ਮਿੱਤਰ ਹੁੰਦੇ ਨੇ ਜਿਹਦੇ ਨਾਲ ਹਰ ਬੰਦਾ ਦਿਲ ਦੀ ਗੱਲ ਸਾਂਝੀ ਕਰ ਲੈਂਦਾ। ਭਾਈ ਮੁਗਲੂ ਜੀ ਨੇ ਆਪਣੇ ਮਿੱਤਰਾਂ ਦੇ ਨਾਲ ਸਰੋ ਸਰੀ ਗੱਲਬਾਤ ਕੀਤੀ ਹੈ ਕਿ ਜਿੱਦਣ ਮੈਂ ਮਰਨਾ ਮੇਰੇ ਗੁਰੂ ਨੇ ਆਉਣਾ, ਜਿੱਦਣ ਮੈਂ ਮਰਨਾ ਮੇਰੇ ਮਰਨ ਨੂੰ ਸਾਂਭਣ ਵਾਸਤੇ ਵੱਡ ਯੋਧਾ ਵਾ ਪਰ ਉਪਕਾਰੀ ਸਤਿਗੁਰੂ ਜੀ ਨੇ ਆਉਣਾ। ਪਿੰਡ ਦੇ ਵਿੱਚ ਹੌਲੀ ਹੌਲੀ ਗੱਲ ਘੁਸਰ ਮੁਸਰ ਕਰਦਿਆਂ ਪੂਰੇ ਚਰਚਾ ਦਾ ਵਿਸ਼ਾ ਬਣ ਗਈ। ਪੂਰੇ ਪਿੰਡ ਦੇ ਲੋਕ ਕਹਿੰਦੇ ਨੇ ਲੈ ਇਹਨੇ ਕੋਈ ਅਨੋਖਾ ਮਰਨਾ, ਕੋਈ ਕਹਿੰਦੇ ਨੇ ਵੇਖਾਂਗੇ ਜਿੱਦਣ ਇਹ ਮਰੂਗਾ ਇਹਦਾ ਗੁਰੂ ਵਾਕਈ ਆਉਂਦਾ, ਕੋਈ ਕੋਈ ਟਾਵਾਂ ਟਾਵਾਂ ਬੰਦਾ ਇਹ ਵੀ ਕਹਿੰਦਾ ਵੀ ਚਲੋ ਬਹਾਨੇ ਨਾਲ ਦਰਸ਼ਨ ਕਰ ਲਾਂਗੇ, ਸੁਣਿਆ ਦੋ ਕਿਰਪਾਨਾਂ ਪਾਉਂਦਾ ਇਹਦਾ ਗੁਰੂ, ਵੇਖਾਂਗੇ ਜਦੋਂ ਇਹਦਾ ਗੁਰੂ ਆਇਆ ਪਤਾ ਲੱਗਾ ਵੀ ਪੀਰੀ ਮੀਰੀ ਦੀਆਂ ਦੋ ਕਿਰਪਾਨਾਂ ਪਾ ਕੇ ਰੱਖਦਾ ਇਹਦਾ ਗੁਰੂ, ਜਦੋਂ ਆਉਣਗੇ ਆਪਾਂ ਵੇਖਾਂਗੇ। ਜਿੰਨੇ ਮੂੰਹ ਆਉਂਦੀਆਂ ਗੱਲਾਂ ਸਾਰਾ ਪਿੰਡ ਸਖੀ ਸਰਬਰ ਦਾ ਚੇਲਾ, ਸਾਰਾ ਪਿੰਡ ਸਾਧ ਸੰਗਤ, ਇਕੱਲਾ ਹੀ ਘਰ ਹੈ ਸਿੱਖਾਂ ਦਾ, ਇੱਕੋ ਹੀ ਇੱਕ ਪਰਿਵਾਰ ਹੈ ਸਿੱਖਾਂ ਦਾ। ਭਾਈ ਮੁਗਲੂ ਦਾ ਘਰ ਅੱਜ ਵੀ ਗੰਢੂਆਂ ਪਿੰਡ ਦੇ ਚੜ੍ਹਦੇ ਪਾਸੇ ਨੂੰ ਹੈ ਸਾਧ ਸੰਗਤ, ਉੱਥੇ ਪਵਿੱਤਰ ਗੁਰਦੁਆਰਾ ਸਾਹਿਬ ਭਾਈ ਮੁਗਲੂ ਦੀ ਯਾਦ ਵਿੱਚ ਉਸ ਇਲਾਕੇ ਦਾ ਅਗਵਾਈ ਕਰਦਾ ਹੋਇਆ ਇਤਿਹਾਸ ਪੱਖੋਂ ਮਾਣ ਵਧਾ ਰਿਹਾ ਉਹ ਪਵਿੱਤਰ ਗੁਰਦੁਆਰੇ ਦੀ ਕਹਾਣੀ ਆਪ ਜੀ ਦੀ ਸੇਵਾ ਵਿੱਚ ਮੈਂ ਢਾਡੀ ਜਥੇ ਰਾਹੀਂ ਅਗਾਂਹ ਤੋਰਾਂ। ਬਖਸ਼ਿਸ਼ ਕੀਤਾ ਸਮਾਂ ਬੜਾ ਤੇਜ਼ੀ ਦੇ ਨਾਲ ਸਮਾਪਤੀ ਦੇ ਕਿਨਾਰੇ ਵੱਲੋਂ ਵੱਧ ਰਿਹਾ, ਗੱਲ ਕਿਤੇ ਲੰਮੇਰੀ ਨਾ ਹੋ ਜਾਏ। ਛੇਵੇਂ ਪਾਤਸ਼ਾਹ ਮਹਾਰਾਜ ਕੀਰਤਪੁਰ ਸਾਹਿਬ ਦੀ ਧਰਤੀ 'ਤੇ ਗਏ, ਅਕਾਲ ਪੁਰਖ ਦੇ ਸੱਦੜੇ ਮੁਤਾਬਕ ਪ੍ਰਭ ਪਿਆਨਾ ਕਰ ਗਏ। ਛੇਵੇਂ ਪਾਤਸ਼ਾਹ ਜੋਤੀ ਜੋਤ ਸਮਾ ਗਏ, ਹੁਣ ਸੱਤਵੇਂ ਗੁਰਦੇਵ ਤਖ਼ਤ ਉੱਤੇ ਬੈਠੇ ਨੇ। ਭਾਈ ਮੁਗਲੂ ਦੇ ਪਿੰਡ ਵਿੱਚ ਖਬਰ ਪੁੱਜੀ ਹੈ ਕਿ ਭਾਈ ਮੁਗਲੂ ਦੇ ਜਿਹੜੇ ਗੁਰੂ ਜੀ ਨੇ ਉਹ ਚੱਲ ਵਸੇ ਨੇ। ਹੁਣ ਸਾਰਾ ਪਿੰਡ ਪੰਥ ਵਿਰੋਧੀਆਂ ਦਾ, ਸਾਰਾ ਪਿੰਡ ਸਖੀ ਸਰਬਰ ਦਾ ਚੇਲਾ, ਧੌਂਕਲ ਦਾ ਟੱਲ ਵਜਾਉਣ ਵਾਲਾ ਸਾਰਾ ਪਿੰਡ ਹੈ। ਪੀਰ ਨਗਾਹੇ ਵਾਲੇ ਦੇ ਮੁਰੀਦ ਨੇ, ਪੀਰ ਨਗਾਹੇ ਵਾਲੇ ਦੇ ਇਹ ਸੰਗ ਲੈ ਕੇ ਜਾਂਦੇ ਨੇ। ਸਾਰੇ ਪਿੰਡ ਦੇ ਵਿੱਚ ਭਾਈ ਮੁਗਲੂ ਦੇ ਧਰਮ ਦਾ ਮਜ਼ਾਕ ਉਡਾਇਆ ਜਾ ਰਿਹਾ ਅਤੇ ਉਹਨਾਂ ਲੋਕਾਂ ਨੇ ਭਾਈ ਮੁਗਲੂ ਦੇ ਘਰ ਆ ਕੇ ਕੁਝ ਗੱਲਾਂ ਕਹੀਆਂ। ਮਾਫ ਕਰਿਓ ਸਤ ਸੰਗਤ, ਸਾਡੀ ਤਾਂ ਜਵਾਨ ਸੜ ਜਾਏ ਜੇ ਅਸੀਂ ਆਪਣੇ ਗੁਰੂ ਵਾਸਤੇ ਇਵੇਂ ਦਾ ਕੋਈ ਸ਼ਬਦ ਵਰਤੀਏ। ਪਿੰਡ ਦੇ ਲੋਕਾਂ ਨੇ ਆ ਕੇ ਭਾਈ ਮੁਗਲੂ ਨੂੰ ਕਿਹਾ, ਭਾਈ ਮੁਗਲੂ ਤੂੰ ਕਹਿੰਦਾ ਸੀ ਤੇਰੇ ਗੁਰੂ ਨੇ ਆਉਣਾ, ਤੇਰਾ ਗੁਰੂ ਤਾਂ ਤੇਰੇ ਤੋਂ ਪਹਿਲਾਂ ਮਰ ਗਿਆ। ਮਰ ਗਿਆ ਸ਼ਬਦ ਉਹਨਾਂ ਨੇ ਵਰਤਿਆ, ਮਾਫ ਕਰਨਾ ਮੇਰਾ ਸ਼ਬਦ ਨਹੀਂ ਹੈ, ਉਹ ਸ਼ਬਦ ਵਰਤੇ ਨੇ, ਤੇਰਾ ਗੁਰੂ ਤਾਂ ਚੱਲ ਵਸਿਆ, ਹੁਣ ਤੇਰਾ ਗੁਰੂ ਤਾਂ ਰਿਹਾ ਹੀ ਨਹੀਂ ਅਤੇ ਹੁਣ ਤੂੰ ਤੁਰ ਸਾਡੇ ਨਾਲ ਪੀਰਾਂ ਦੇ ਚੱਲੀਏ। ਉੱਥੇ ਵੇਖੀ ਕਿਵੇਂ ਢੋਲ ਢਮੱਕੇ ਵੱਜਦੇ ਆ, ਕਿਵੇਂ ਪੀਲੇ ਰੰਗ ਦੇ ਚੌਲ ਲੋਕ ਚੜਾਉਂਦੇ ਆ, ਸੁੱਖਣਾ ਪੂਰੀਆਂ ਹੁੰਦੀਆਂ ਨੇ, ਕਿਵੇਂ ਪੀਰ ਦੇ ਦਰਵਾਜ਼ੇ ਦੇ ਉੱਤੇ ਰੌਣਕਾਂ ਲੱਗੀਆਂ ਪਈਆਂ। ਭਾਈ ਮੁਗਲੂ ਕਹਿੰਦੇ ਨੇ ਤੁਹਾਡਾ ਪੀਰ ਤੁਹਾਨੂੰ ਮੁਬਾਰਕ ਹੋਵੇ, ਤੁਹਾਡਾ ਪੀਰ ਤੁਹਾਨੂੰ ਮੁਬਾਰਕ, ਮੇਰਾ ਗੁਰੂ ਮੈਨੂੰ ਮੁਬਾਰਕ, ਮੇਰੇ ਗੁਰੂ ਨੇ ਜਿਹੜਾ ਵਾਅਦਾ ਕੀਤਾ, ਧਰਤੀ ਪਲਟ ਸਕਦੀ ਹੈ, ਅਸਮਾਨ ਡਿੱਗ ਸਕਦਾ, ਪਰ ਮੇਰੇ ਗੁਰੂ ਦਾ ਬਚਨ ਕਦੇ ਝੂਠਾ ਨਹੀਂ ਹੋ ਸਕਦਾ, ਮੇਰੇ ਗੁਰੂ ਜੀ ਆਵਣਗੇ। ਭਾਈ ਮੁਗਲੂ ਪਰਿਵਾਰ ਸਮੇਤ ਪੁੱਜੇ ਨੇ ਕੀਰਤਪੁਰ ਸਾਹਿਬ, ਸੱਤਵੇਂ ਗੁਰਦੇਵ ਦੇ ਦੀਦਾਰ ਪਾਏ, ਕੁਝ ਦਿਨ ਸੰਗਤਾਂ ਦੇ ਭਾਂਡੇ ਮਾਂਜਣ ਦੀ ਸੇਵਾ ਕੀਤੀ ਹੈ। ਗੁਰੂ ਪਿਤਾ ਦੇ ਨਾਲ ਉਹਨੇ ਕੋਈ ਗੱਲਬਾਤ ਨਹੀਂ ਕੀਤੀ ਕਿ ਵੱਡੇ ਸਤਿਗੁਰਾਂ ਦੇ ਨਾਲ ਮੇਰੇ ਵਚਨ ਹੋਏ ਨੇ ਕਿ ਜਿੱਦਣ ਮੈਂ ਮਰਨਾ ਤੁਸੀਂ ਆਉਣਾ। ਉਹਨੇ ਗੁਰੂ ਸਾਹਿਬ ਜੀ ਦੀ ਗੋਦੀ ਵਿੱਚ ਆਪਣੀ ਸੁਰਤ ਟਿਕਾ ਕੇ ਚੌਂਕੜਾ ਮਾਰ ਕੇ ਬਹਿ ਜਾਣਾ, ਮਨੋ ਮਨੀ ਕਹਿਣਾ ਮੁਗਲੂ ਜਿੱਦਣ ਤੈਂ ਮਰਨਾ ਤੇਰਾ ਸਿਰ ਇਸ ਗੋਦੀ 'ਚ ਹੋਣਾ, ਮਨੋ ਮਨੀ ਗੱਲਾਂ ਕਰਨੀਆਂ, ਮੁਗਲੂ ਜਿੱਦਣ ਤੂੰ ਮਰੇਗਾ ਤੇਰਾ ਸਿਰ ਇਸ ਗੁਰੂ ਦੇ ਇਸ ਪੱਟ ਦੇ ਉੱਤੇ ਪਿਆ ਹੋਣਾ। ਬੜਾ ਖੁਸ਼ ਹੈ ਭਾਈ ਮੁਗਲੂ ਵਾਪਸ ਮੁੜ ਜਾਂਦੇ ਨੇ ਕਰਨੀ ਕਰਤਾਰ ਦੀ। ਭਾਈ ਮੁਗਲੂ ਦੇ ਕਾਲੇ ਬਾਲ ਚਿੱਟੇ ਹੋਣੇ ਸ਼ੁਰੂ ਹੋ ਗਏ ਅਤੇ ਇੱਧਰ ਸੱਤਵੇਂ ਪਾਤਸ਼ਾਹ ਮਹਾਰਾਜ ਵੀ ਜੋਤੀ ਜੋਤ ਸਮਾ ਗਏ। ਇਤਿਹਾਸ ਬਹੁਤ ਲੰਮੇਰਾ ਹੈ ਪਰ ਮੈਂ ਸੰਖੇਪ ਕਰਕੇ ਢਾਡੀ ਜਥਾ ਆਪ ਜੀ ਦੀ ਸੇਵਾ 'ਚ ਹਾਜ਼ਰ ਕਰਨ ਲੱਗਾ। ਪਤਾ ਲੱਗਾ ਕਿ ਅੱਠਵੇਂ ਸਤਿਗੁਰੂ ਜੀ ਸਿੰਘਾਸਣ 'ਤੇ ਬੈਠੇ ਨੇ। ਫਿਰ ਪਰਿਵਾਰ ਸਮੇਤ ਕੀਰਤਪੁਰ ਸਾਹਿਬ ਦੀ ਧਰਤੀ 'ਤੇ ਪੁੱਜਦੇ ਨੇ ਭਾਈ ਮੁਗਲੂ ਜੀ। ਦੀਦਾਰ ਪਾਏ, ਉਮਰ ਬਾਲੜੀ ਹੈ ਪਰ ਅਵਸਥਾ ਬੜੀ ਉੱਚੀ ਹੈ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਚਰਨਾਂ ਨੂੰ ਸੀਸ ਧਰ ਕੇ ਮੱਥਾ ਟੇਕਿਆ ਅਤੇ ਗੁਰੂ ਪਿਤਾ ਜੀ ਦੇ ਨਾਲ ਕੋਈ ਗੱਲਬਾਤ ਨਹੀਂ ਕੀਤੀ, ਸੇਵਾਵਾਂ ਕਮਾ ਕੇ ਮਨ ਨਾਲ ਫੈਸਲਾ ਕਰਕੇ ਕਿ ਹੁਣ ਇਸ ਗੁਰੂ ਨੇ ਆਉਣਾ, ਆਸ ਬਣਾ ਕੇ ਭਾਈ ਮੁਗਲੂ ਜੀ ਆਪਣੇ ਪਿੰਡ ਗੰਢੂਆਂ ਨੂੰ ਮੁੜ ਗਏ। ਦੋ ਪਿੰਡ ਨੇ, ਇੱਕ ਪਿੰਡ ਦਾ ਨਾਂ ਹੈ ਕਣਕਬਾਲ ਅਤੇ ਦੂਜੇ ਪਿੰਡ ਦਾ ਨਾਂ ਹੈ ਗੰਢੂਆਂ। ਆਮ ਤੌਰ 'ਤੇ ਉਹਨਾਂ ਪਿੰਡਾਂ ਦਾ ਆਪਸ ਵਿੱਚ 6 ਕਿਲੋਮੀਟਰ ਦਾ ਫਾਸਲਾ ਹੈ ਪਰ ਦੋਨਾਂ ਪਿੰਡਾਂ ਨੂੰ ਇਕੱਠਾ ਹੀ ਬੋਲਿਆ ਜਾਂਦਾ, ਕਣਕਬਾਲ ਗੰਢੂਆਂ ਇਕੱਠਾ ਹੀ ਕਿਹਾ ਜਾਂਦਾ। ਇਹ ਕਣਕਬਾਲ ਪਿੰਡ ਵੀ ਬੜਾ ਇਤਿਹਾਸਿਕ ਹੈ, ਨੌਵੇਂ ਪਾਤਸ਼ਾਹ ਇਸ ਨਗਰ ਦੇ ਵਿੱਚ ਆਏ ਸਨ ਅਤੇ ਗੰਢੂਆਂ ਪਿੰਡ ਵੀ ਬੜਾ ਇਤਿਹਾਸਿਕ ਹੈ। ਗੰਢੂਆਂ ਪਿੰਡ ਦੇ ਵਿੱਚ ਸਤਿਗੁਰੂ ਜੀ ਕਿਵੇਂ ਆਏ, ਆਓ ਆਪਾਂ ਢਾਡੀ ਜਥੇ ਦੇ ਕੋਲੋਂ ਸਰਵਣ ਕਰਨ ਦਾ ਯਤਨ ਕਰੀਏ। ਜਦੋਂ ਅੱਠਵੇਂ ਸਤਿਗੁਰੂ ਜੀ ਦਿੱਲੀ ਗਏ, ਭਾਈ ਮੁਗਲੂ ਬਿਰਧ ਹੋ ਚੁੱਕਾ ਹੈ, ਭਾਈ ਮੁਗਲੂ ਦੀ ਅਵਸਥਾ ਹੁਣ ਡੰਡੇ ਦਾ ਸਹਾਰਾ ਲੈ ਕੇ ਤੁਰਨ ਵਾਲੀ ਬਣ ਗਈ ਹੈ ਅਤੇ ਖਬਰ ਮਿਲੀ ਹੈ ਕਿ ਅੱਠਵੇਂ ਸਤਿਗੁਰੂ ਜੀ ਦਿੱਲੀ ਦੀ ਧਰਤੀ 'ਤੇ ਇਹਨਾਂ ਸ਼ਬਦ ਕਹਿ ਕੇ ਅੱਖਾਂ ਮੀਟ ਗਏ ਨੇ ਕਿ ਬਾਬਾ ਵਸੇ ਗ੍ਰਾਮ ਬਕਾਲੇ, ਕਿ ਜਿਹੜਾ ਨੌਵਾਂ ਗੁਰੂ ਹੈ ਉਹ ਬਾਬੇ ਬਕਾਲੇ ਵੱਸਦਾ ਹੈ। ਹੁਣ ਨੌਵਾਂ ਗੁਰੂ ਬਾਬੇ ਬਕਾਲੇ ਕਿਹੜਾ ਅਤੇ ਉੱਥੇ ਤਾਂ ਪਖੰਡੀਆਂ ਦੀਆਂ ਹੱਟੀਆਂ ਪੈ ਗਈਆਂ, 22 ਮੰਜੀਆਂ ਲੱਗ ਗਈਆਂ। ਖੈਰ ਉਦੋਂ ਮੰਜੀਆਂ ਦੀ ਲੜਾਈ ਸੀ, ਅੱਜ ਗੱਦੀਆਂ ਦੀ ਲੜਾਈ ਹੈ। ਉਦੋਂ ਲੜਾਈ ਮੰਜੀਆਂ ਦੀ ਸੀ, ਹੁਣ ਪਤਾ ਵੀ ਮੰਜੀ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਥੱਲੇ ਪੀੜਾ ਸਾਹਿਬ ਸਜਾਇਆ ਜਾਂਦਾ, ਹੁਣ ਮੰਜੀ ਤਾਂ ਹੋਰ ਕਿਸੇ ਨੂੰ ਮਿਲਣੀ ਨਹੀਂ। ਅੱਜ ਅਹੁਦੇਦਾਰੀਆਂ, ਪ੍ਰਧਾਨਗੀਆਂ, ਸਕੱਤਰਪੁਣੇ ਅਤੇ ਮੈਂਬਰੀ ਦੀਆਂ ਲੜਾਈਆਂ, ਉਦੋਂ ਲੜਾਈਆਂ 22 ਮੰਜੀਆਂ ਦੀਆਂ ਸੀ, ਅੱਜ ਲੜਾਈਆਂ ਉਹੀ ਨੇ ਪਰ ਲੜਾਈਆਂ ਦੀ ਰੂਪ ਰੇਖਾ ਬਦਲ ਗਈ। ਜਿਵੇਂ ਬ੍ਰਾਹਮਣ ਸਿੱਖੀ ਦੇ ਪਹਿਰਾਵੇ ਦੇ ਵਿੱਚ ਲੁੱਕ ਕੇ ਸਿੱਖਾਂ ਦੇ ਵਿੱਚ ਅੱਜ ਨੁਕਸਾਨ ਕਰਨ ਵਾਸਤੇ ਕੁੱਦਦਾ ਪਿਆ, ਉਹ ਰੂਪ ਬਦਲਿਆ, ਸੋਚ ਨਹੀਂ ਬਦਲੀ। ਇਸੇ ਤਰ੍ਹਾਂ ਸਤਸੰਗਤ ਲੜਾਈ ਦੀ ਰੂਪ ਰੇਖਾ ਬਦਲ ਗਈ ਪਰ ਲੜਾਈ ਦਾ ਮਜ਼ਮੂਨ ਅੱਜ ਵੀ ਉਹੀ ਵਾਲਾ ਚੱਲਿਆ ਆਉਂਦਾ, ਉਹ ਵਾਲਾ ਚੱਲਿਆ ਆ ਰਿਹਾ। ਆਓ ਤੱਕੀਏ ਹੁਣ ਨੌਵੇਂ ਪਾਤਸ਼ਾਹ ਕਿਹੜੇ ਨੇ। ਇਤਿਹਾਸ ਕਹਿੰਦਾ ਵੀ 22 ਗੁਰੂ ਉੱਥੇ ਬਣ ਕੇ ਬੈਠੇ ਨੇ। ਘਰ ਘਰ ਮੀਆਂ ਵਾਲੀ ਗੱਲ ਬਣੀ ਪਈ ਹੈ, ਜਿਵੇਂ ਅੱਜ ਪੰਜਾਬ ਦੀ ਧਰਤੀ 'ਤੇ ਉਹਨੇ ਢਾਬੇ ਨਹੀਂ ਜਿਹਨੇ ਬਾਬੇ ਹੋਏ ਫਿਰਦੇ ਨੇ, ਨਾ ਇਹੀ ਹਾਲ ਸਤ ਸੰਗਤ ਲਗਭਗ ਇਵੇਂ ਦਾ ਉਦੋਂ ਬਣਿਆ ਪਿਆ। ਭਾਈ ਮੁਗਲੂ ਜੀ ਅਰਦਾਸਾਂ ਕਰੀ ਜਾਂਦੇ ਨੇ, ਦਾਤਿਆ ਸਰੀਰ ਬਿਰਧ ਹੋ ਚੁੱਕਾ ਹੈ, ਵੇਖੀ ਕਿਤੇ ਉਹੀ ਗੱਲ ਨਾ ਹੋਵੇ, ਵੇਖੀ ਕਿਤੇ ਉਹੀ ਗੱਲ ਨਾ ਹੋਵੇ, ਪਿੰਡ ਵਾਲੇ ਮੇਰੀ ਮਰੇ ਦੀ ਮਿੱਟੀ ਪੁੱਟਣ। ਐਸਾ ਨਾ ਹੋਵੇ ਦਾਤਿਆ ਸਾਰਾ ਪਿੰਡ ਇਹ ਆਖੇ ਵੀ ਲੈ ਬਈ ਤਰਸਦਾ ਮਰ ਗਿਆ, ਉਹਦਾ ਗੁਰੂ ਤੇ ਆਇਆ ਹੀ ਨਹੀਂ, ਮੈਂ ਬਿਰਧ ਹੋ ਚੁੱਕਾ, ਪਤਾ ਨਹੀਂ ਕਿੰਨੇ ਕੁ ਦਿਨਾਂ ਦੀ ਜਿੰਦੜੀ ਪਰਾਉਣੀ ਹੈ, ਕਿਰਪਾ ਕਰਿਓ ਕਿਤੇ ਮਜ਼ਾਕ ਦਾ ਪਾਤਰ ਨਾ ਬਣਾ ਦਿਓ। ਅਰਦਾਸਾਂ ਕਰੀ ਜਾਂਦਾ ਹੈ ਬਾਬਾ ਮੱਖਣ ਸ਼ਾਹ ਸੁਦਾਗਰ, ਉਹਨਾਂ ਨੇ ਸੇਵਾ ਕਮਾਈ ਹੈ, ਸਤਿਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਪ੍ਰਗਟ ਕੀਤਾ, ਉਹਨਾਂ ਗੁਰੂ ਲਾਦੋਰੇ ਦਾ ਉਹਨਾਂ ਨੇ ਹੋਕਾ ਦਿੱਤਾ, ਪਰ ਖਬਰਾਂ ਹਜੇ ਪੁੱਜੀਆਂ ਨਹੀਂ। ਇੱਧਰ ਪਿੰਡ ਦੇ ਲੋਕ ਆ ਕੇ ਕਹਿੰਦੇ ਨੇ ਭਾਈ ਮੁਗਲੂ ਤੂੰ ਕਹਿੰਦਾ ਸੀ ਛੇਵੇਂ ਗੁਰੂ ਨੇ ਆਉਣਾ, ਤੇਰਾ ਛੇਵਾਂ ਗੁਰੂ ਨਹੀਂ ਰਿਹਾ, ਫਿਰ ਤੂੰ ਕਹਿੰਦਾ ਰਿਹਾ ਸੱਤਵੇਂ ਨੇ ਆਉਣਾ, ਤੇਰਾ ਸੱਤਵਾਂ ਵੀ ਨਹੀਂ ਰਿਹਾ, ਫਿਰ ਤੂੰ ਕਹਿੰਦਾ ਰਿਹਾ ਅੱਠਵੇਂ ਨੇ ਆਉਣਾ, ਤੇਰਾ ਅੱਠਵਾਂ ਵੀ ਚੱਲ ਵਸਿਆ। ਉਹ ਭਾਈ ਮੁਗਲੂ ਸੋਚ ਕੇ ਵੇਖ, ਜੇ ਤੂੰ ਕਵੇਂ ਹੁਣ ਨੌਵੇਂ ਨੇ ਆਉਣਾ, ਨੌਵਾਂ ਗੁਰੂ ਕਿਹੜਾ, ਪਤਾ ਹੀ ਨਹੀਂ ਲੱਗਦਾ 22 ਜਣੇ ਨੌਵਾਂ ਗੁਰੂ ਬਣਨ ਦਾ ਐਲਾਨ ਕਰ ਰਹੇ ਨੇ, ਚੱਲ ਸਾਡੇ ਨਾਲ, ਤੇਰੇ ਪੀਰ ਕਿਸੇ ਨੇ ਨਹੀਂ ਆਉਣਾ, ਤੇਰੇ ਗੁਰੂ ਕਿਸੇ ਨੇ ਨਹੀਂ ਆਉਣਾ, ਕਿਰਾਇਆ ਤੇਰਾ ਅਸੀਂ ਲਵਾਂਗੇ, ਚੱਲ ਪੀਰ ਨਗਾਹੇ ਧੌਂਕਲ ਦਾ ਟੱਲ ਵਜਾਉਣ ਵਾਸਤੇ ਚੱਲੀਏ। ਪੰਜਾਬ ਦੇ ਲੋਕ ਕਿਰਾਏ ਤੋਂ ਬੜੇ ਚੱਲਦੇ ਨੇ, ਸਤ ਸੰਗਤ ਅਨਾਊਂਸਮੈਂਟ ਕਰ ਦਿਓ ਵੀ ਬਾਬੇ ਦੇ ਗੱਡੀ ਚੱਲੀ ਆ, ਕਿਰਾਇਆ ਨਹੀਂ ਲੱਗਣਾ। ਲੋਕ ਸਤ ਸੰਗਤ ਘਰਾਂ 'ਚੋਂ ਜਿਵੇਂ ਕੰਮ ਕਰਕੇ ਅੱਕੇ ਹੁੰਦੇ ਨੇ ਨਾ, ਘੁੰਮਣ ਫਿਰਨ ਵਾਸਤੇ ਜਾਣਾ ਚਾਹੁੰਦੇ, ਬਸ ਟਰੱਕ ਮਿੰਟੋ ਮਿੰਟ ਹੀ ਭਰ ਜਾਂਦਾ, ਭਾਵੇਂ ਲੋਕਾਂ ਨੂੰ ਕਬਰਾਂ ਨੂੰ ਲੈ ਜਾਓ ਲੱਦ ਕੇ, ਕਿਰਾਇਆ ਨਾ ਲੱਗੇ, ਬਸ ਕਬਰਾਂ ਨੂੰ ਵੀ ਜਾਣ ਨੂੰ ਤਿਆਰ ਨੇ। ਇਵੇਂ ਦੇ ਹਾਲਾਤ ਸਾਡੇ ਪੰਜਾਬ ਦੀ ਧਰਤੀ 'ਤੇ ਅੱਜ ਬਣਦੇ ਜਾ ਰਹੇ ਨੇ। ਆ ਭਾਈ ਮੁਗਲੂ ਨੂੰ ਪਿੰਡ ਵਾਲੇ ਉਹਦਾ ਸਿਦਕ ਡਲਾਉਣ ਵਾਸਤੇ ਕਿਵੇਂ ਜ਼ੋਰ ਲਾ ਰਹੇ ਨੇ, ਉਹ ਦਾਸਤਾਨ ਢਾਡੀ ਜੱਥੇ ਦੀ ਜਵਾਨੋ, ਹੇ ਇੰਜ ਸਰਵਣ ਕਰੋ।
ਮੁੜ ਵਾਪਸ ਨਾ ਆਇਆ ਏ
ਇਸ ਸੱਚਾਈ ਵਾਲੇ ਨਿਜ ਮਨੂੰ
ਕਾ ਤੂੰ ਮੈਨੂੰ ਬੁਲਾਇਆ ਏ
ਤੂੰ ਬੱਚਿਆਂ ਦੀ ਤੰਦਰੁਸਤੀ ਲਈ
ਕਦੇ ਨਾ ਪੀਰ ਤੇ ਆਇਆ ਏ
ਬੱਚਿਆਂ
ਦੀ ਜੇ ਸੁੱਖ ਮਨਾਉਣੀ ਤੈਨੂੰ ਪਾਉਣੇ ਆਜ ਚੜਾਉਣੀ ਫੁੱਲ ਬਖਸ਼ਾਉਣੀ ਸਾਡੇ ਨਾਲ ਤੁਰ ਪੈ ਤੂੰ
ਚੱਲ ਲੱਖਾਂ ਦੇ ਦਾਤੇ ਨੂੰ ਮੱਥਾ ਟੇਕਣ ਚੱਲੀਏ ਤੇ ਭਾਈ ਮੁਗਲੂ ਜੀ ਕਹਿੰਦੇ ਨੇ ਕੀ ਕਰਨ ਜਾਣਾ ਉਹ ਕਹਿੰਦੇ ਉੱਥੇ ਬੜਾ ਆਨੰਦ ਆਉਂਦਾ ਹੈ ਤੇ ਭਾਈ ਸਾਹਿਬ ਜੀ ਨੇ ਜਿਹੜਾ ਬਚਨ ਕਿਹਾ ਉਹ ਭਗਤ ਰਾਮਾਨੰਦ ਜੀ ਦੀ ਬਾਣੀ ਦਾ ਪ੍ਰਵਚਨ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਕਰੋੜਾਂ ਸੂਰਜਾਂ ਦੀ ਲਾਲੀ ਵਾਂਗ ਦੁਨੀਆਂ ਨੂੰ ਰੁਸ਼ਨਾਉਣ ਵਾਸਤੇ ਅੱਜ ਵੀ ਰੋਸ਼ਨੀ ਵੰਡਦਾ ਉਹਾਂ ਤੋਂ ਜਾਈਏ ਜੋ ਇਹਾਂ ਨਾਹੀਂ ਕਹਿੰਦੇ ਆਨੰਦ ਲੈਣ ਤੇ ਉੱਥੇ ਮੈਂ ਤਾਂ ਜਾਵਾਂ ਜੇ ਮੈਨੂੰ ਇੱਥੇ ਆਨੰਦ ਨਾ ਆਉਂਦਾ ਹੋਵੇ ਮੈਂ ਤੇ ਆਪਣੇ ਘਰ ਦੇ ਵਿੱਚ ਪੂਰਾ ਖੁਸ਼ ਹਾਂ ਪੂਰਾ ਪ੍ਰਸੰਨ ਹੈ ਪੂਰਾ ਆਨੰਦਿਤ ਹਾਂ ਤੁਹਾਡਾ ਪੀਰ ਤੁਹਾਨੂੰ ਮੁਬਾਰਕ ਹੋਵੇ ਹੁਣ ਤੱਕਣਾ ਸਾਧ ਸੰਗਤ ਕਿੱਡਾ ਵੱਡਾ ਭਰੋਸਾ ਕਿੱਡਾ ਸਿਦਕ ਹੈ ਭਾਈ ਮੁਗਲੂ ਦਾ ਛੇਵੇਂ ਗੁਰੂ ਨਾਲ ਵਾਅਦਾ ਕੀਤਾ ਸੱਤਵੇਂ ਪਾਤਸ਼ਾਹ ਛੇਵੇਂ ਪਾਤਸ਼ਾਹ ਅੱਠਵੇਂ ਪਾਤਸ਼ਾਹ ਮਹਾਰਾਜ ਜੋਤੀ ਜੋ ਸਮਾ ਗਏ ਨੇ ਅਤੇ ਭਾਈ ਮੁਗਲੂ ਨੂੰ ਹਾਲੇ ਵੀ ਵਿਸ਼ਵਾਸ ਹੈ ਕਿ ਮੇਰੇ ਗੁਰੂ ਨੇ ਆਉਣਾ ਹੈ ਆਹ ਨੌਵੇਂ ਸਤਿਗੁਰੂ ਜੀ ਦੀ ਇਹਦੀ ਆਸ ਪੂਰੀ ਕਰਨ ਵਾਸਤੇ ਕਿਵੇਂ ਇਹਦੇ ਘਰ ਪੁੱਜੇ ਅੱਜ ਮੈਨੂੰ ਸਮਾਂ ਇਜਾਜ਼ਤ ਨਹੀਂ ਦਿੰਦਾ ਕਿ ਮੈਂ ਇਸ ਪ੍ਰਕਰਨ ਨੂੰ ਅਗਾਂਹ ਵਧਾਵਾਂ ਕੱਲ੍ਹ ਦੇ ਦੀਵਾਨ ਵਿੱਚ ਆਪਾਂ ਇਹ ਪ੍ਰਕਰਨ ਬਾਕੀ ਰਹਿੰਦਾ ਵਿਚਾਰਾਂਗੇ ਮੈਂ ਦਿਲੋਂ ਸਨਮਾਨ ਕਰਦਾ ਹਾਂ ਸਤਿਕਾਰਯੋਗ ਗਿਆਨੀ ਕੁਲਤਾਰ ਸਿੰਘ ਜੀ ਹੈੱਡ ਗ੍ਰੰਥੀ ਸਾਹਿਬਾਨ ਗੁਰਦੁਆਰਾ ਖਾਲਸਾ ਦਰਬਾਰ ਬੈਨਕੋਬਰ ਉੱਥੋਂ ਦੇ ਹੈੱਡ ਗ੍ਰੰਥੀ ਸਾਹਿਬਾਨ ਦਾਸਰਿਆਂ ਨੂੰ ਨਿਵਾਜਣ ਵਾਸਤੇ ਆਏ ਨੇ ਹੋਰ ਸਾਰੀਆਂ ਸੰਗਤਾਂ ਇੱਕ ਤੋਂ ਇੱਕ ਚੜ੍ਹਾਂਦੀਆਂ ਤੁਸੀਂ ਸਾਰੇ ਹੀ ਭਜਨ ਬੰਦਗੀ ਵਾਲੇ ਹੋ ਤੁਸੀਂ ਸਾਰੇ ਮੇਰੇ ਵਾਸਤੇ ਸਨਮਾਨਯੋਗ ਹੋ ਗੁਰੂ ਸਾਡੀ ਤੁਹਾਡੀ ਗੁਰਮਤਿ ਦੀ ਪ੍ਰੀਤ ਦਾਤਾ ਜੀ ਬਣਾਈ ਰੱਖਣ ਹੋਈਆਂ ਬੇਅੰਤ ਭੁਲਾਂ ਦੀ ਖੇਮਾ ਬਖਸ਼ਿਸ਼ ਕਰੋ ਸਾਰੀ ਸੰਗਤ ਫਤਿਹ ਪ੍ਰਵਾਨੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।